ਦੇਸੀ ਵਰਲਡ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਜਾਣਕੀ ਹਰਮਨਜੋਤ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡੀ ਕਹਾਣੀ ਮੇਰੀ ਜ਼ੁਬਾਨੀ 'ਚ ਤੁਹਾਡਾ ਸਭ ਦਾ ਸਵਾਗਤ ਕਰਦਾ। ਅੱਜ ਇੱਕ ਹੋਰ ਨਵੀਂ ਕਹਾਣੀ ਲੈ ਕੇ ਤੁਹਾਡੇ ਸਨਮੁੱਖ ਹੋਇਆਂ। ਅੱਜ ਦੀ ਕਹਾਣੀ ਆ ਬੇਬੇ ਬਾਪੂ। ਅੱਜ ਤੋਂ 35-40 ਸਾਲ ਪਹਿਲਾਂ ਦੋਹਾਂ ਦਾ ਵਿਆਹ ਹੋਇਆ ਸੀ। ਘਰ ਦੇ ਵਿੱਚ ਢੋਲ ਵੱਜੇ ਅਤੇ ਲੱਡੂ ਵੰਡੇ ਗਏ। ਮੁਖਤਿਆਰ ਕੌਰ ਦੇ ਹੁਸਨ ਦੀ ਚਰਚਾ ਸਾਰੇ ਪਿੰਡ ਵਿੱਚ ਹੋਣ ਲੱਗੀ। ਮੁਖਤਿਆਰ ਕੌਰ ਸੋਹਣੀ ਵੀ ਰੱਜ ਕੇ ਸੀ, ਉੱਧਰ ਬਿਸ਼ਨ ਸਿਉਂ ਵੀ ਕਿਸੇ ਤੋਂ ਘੱਟ ਨਹੀਂ ਸੀ। ਵਿਆਹ ਤੋਂ ਬਾਅਦ ਕੁਝ ਸਮਾਂ ਬੀਤਿਆ ਅਤੇ ਉਹਨਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ। ਇੱਕ ਵਾਰ ਫਿਰ ਤੋਂ ਬਿਸ਼ਨ ਸਿਉਂ ਦੇ ਘਰ ਢੋਲ ਵੱਜੇ, ਖੁਸ਼ੀਆਂ ਮਨਾਈਆਂ ਗਈਆਂ, ਲੱਡੂ ਵੰਡੇ ਗਏ। ਪੁੱਤਰਾਂ ਦੀ ਜੋੜੀ ਵੀ ਸੋਹਣੀ ਸੀ, ਦੇਖਣ ਵਾਲੇ ਦੀ ਭੁੱਖ ਲੈ ਜਾਂਦੀ ਸੀ। ਦੋਵੇਂ ਪੁੱਤਰਾਂ ਦਾ ਨਾਮ ਰੱਖਿਆ ਗਿਆ। ਇੱਕ ਦਾ ਨਾਮ ਛੋਟਾ ਸਰਵਣ ਰੱਖਿਆ ਗਿਆ ਅਤੇ ਦੂਸਰੇ ਦਾ ਨਾਮ ਵੱਡਾ ਸਰਵਣ ਰੱਖਿਆ ਗਿਆ। ਸਮਾਂ ਬੀਤਦਾ ਗਿਆ, ਦੋਵੇਂ ਪੁੱਤਰ ਵੱਡੇ ਹੁੰਦੇ ਗਏ। ਦੋਵਾਂ ਨੂੰ ਚੰਗੇ ਸਕੂਲ ਵਿੱਚ ਪੜ੍ਹਾਇਆ ਗਿਆ। ਮਾਂ ਬਾਪ ਨੇ ਉਹਨਾਂ ਦੀ ਹਰ ਖੁਸ਼ੀ ਪੂਰੀ ਕਰਨ ਦੇ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ। ਦੋਵੇਂ ਪੁੱਤਰਾਂ ਨੂੰ ਨੌਕਰੀ ਕਰਨ ਦੇ ਕਾਬਲ ਬਣਾਇਆ ਗਿਆ। ਫਿਰ ਸਮਾਂ ਆਇਆ ਜਦੋਂ ਦੋਵੇਂ ਪੁੱਤਰ ਵੱਡੇ ਹੋਏ ਅਤੇ ਉਹਨਾਂ ਦਾ ਵਿਆਹ ਕੀਤਾ ਗਿਆ। ਘਰ ਵਿੱਚ ਦੋ ਨੂੰਹਾਂ ਵੀ ਆ ਗਈਆਂ ਅਤੇ ਇੱਕ ਵਾਰ ਫਿਰ ਤੋਂ ਬਿਸ਼ਨ ਸਿਉਂ ਦੇ ਘਰ ਢੋਲ ਵੱਜੇ, ਖੁਸ਼ੀਆਂ ਅਤੇ ਲੱਡੂ ਵੰਡੇ ਗਏ। ਹੁਣ ਬਾਪੂ ਬਿਸ਼ਨ ਸਿਉਂ ਅਤੇ ਬੇਬੇ ਮੁਖਤਿਆਰ ਕੌਰ ਦੀ ਸੇਵਾ ਪਹਿਲਾਂ ਨਾਲੋਂ ਵਧੇਰੇ ਹੋਣ ਲੱਗੀ, ਪਰ ਇਹ ਖੁਸ਼ੀਆਂ ਬਾਪੂ ਬਿਸ਼ਨ ਸਿਉਂ ਅਤੇ ਬੇਬੇ ਮੁਖਤਿਆਰ ਕੌਰ ਦੇ ਵਿਹੜੇ ਬਹੁਤਾ ਸਮਾਂ ਨਾ ਟੇਕ ਸਕੀਆਂ। ਹੱਸਦੇ ਖੇਡਦੇ ਪਰਿਵਾਰ ਨੂੰ ਕਿਸੇ ਦੀਆਂ ਨਜ਼ਰਾਂ ਨੇ ਖਾ ਲਿਆ। ਹੁਣ ਦੋਹੇ ਨੋਹਾਂ ਦੀ ਆਪਸ ਵਿੱਚ ਕਹਾ ਸੁਣੀ ਹੋਣ ਲੱਗ ਪਈ ਸੀ। ਦੂਸਰੇ ਪਾਸੇ ਛੋਟੇ ਸਰਵਣ ਅਤੇ ਵੱਡੇ ਸਰਵਣ ਦੀ ਆਪਸ ਵਿੱਚ ਬੋਲਚਾਲ ਬੰਦ ਹੋ ਗਈ ਸੀ। ਹੁਣ ਬਾਪੂ ਬਿਸ਼ਨ ਸਿਉਂ ਅਤੇ ਬੇਬੇ ਮੁਖਤਿਆਰ ਕੌਰ ਦੇ ਮੱਥੇ ਦੀਆਂ ਚਿੰਤਾ ਦੀਆਂ ਲਕੀਰਾਂ ਸਾਫ਼ ਦਿਸ ਰਹੀਆਂ ਸਨ। ਉਹਨਾਂ ਨੂੰ ਹੋਣੀ ਦਾ ਡਰ ਅੰਦਰੋਂ ਹੀ ਅੰਦਰ ਘੁਣ ਵਾਂਗ ਖਾ ਰਿਹਾ ਸੀ। ਅੰਤ ਵਿੱਚ ਉਹੀ ਹੋਇਆ ਜਿਸਦਾ ਬਾਪੂ ਬਿਸ਼ਨ ਸਿਉਂ ਅਤੇ ਮੁਖਤਿਆਰ ਕੌਰ ਨੂੰ ਡਰ ਸੀ। ਹੁਣ ਗੱਲ ਘਰ ਦੀਆਂ ਕੰਧਾਂ ਤੋਂ ਪਾਰ ਪਿੰਡ ਦੀ ਪੰਚਾਇਤ ਵਿੱਚ ਪਹੁੰਚ ਚੁੱਕੀ ਸੀ। ਘਰ ਦਾ ਸਾਰਾ ਸਮਾਨ, ਪਸ਼ੂ ਭਾਂਡੇ, ਜ਼ਮੀਨ ਵੰਡ ਦਿੱਤੀ ਗਈ, ਪਰ ਹੁਣ ਘਰ ਵਿੱਚ ਕੰਧ ਕੱਢਣ ਦਾ ਵੀ ਫੈਸਲਾ ਕਰ ਲਿਆ ਗਿਆ। ਪਰ ਹੁਣ ਰੌਲਾ ਇਸ ਗੱਲ ਦਾ ਸੀ ਕਿ ਬੇਬੇ ਬਾਪੂ ਨੂੰ ਕਿਵੇਂ ਵੰਡਿਆ ਜਾਵੇ। ਇਸ ਦਾ ਹੱਲ ਵੀ ਅੱਜ ਦੇ ਸਮੇਂ ਦੇ ਪੜ੍ਹੇ ਲਿਖੇ ਸਰਵਣ ਪੁੱਤਰਾਂ ਨੇ ਕੱਢ ਲਿਆ ਅਤੇ ਇਹ ਫੈਸਲਾ ਕੀਤਾ ਕਿ ਬੇਬੇ ਬਾਪੂ ਦੇ ਨਾਮ ਦੀਆਂ ਦੋ ਪਰਚੀਆਂ ਲਿਖੀਆਂ ਜਾਣਗੀਆਂ। ਇੱਕ ਪਰਚੀ ਉੱਤੇ ਬਾਬੂ ਬਿਸ਼ਨ ਸਿੰਘ ਦਾ ਨਾਮ ਹੋਵੇਗਾ ਅਤੇ ਦੂਜੀ ਪਰਚੀ ਉੱਤੇ ਬੇਬੇ ਮੁਖਤਿਆਰ ਕੌਰ ਦਾ ਨਾਮ ਹੋਵੇਗਾ। ਇਸ ਸਮੇਂ ਬੇਬੇ ਅਤੇ ਬਾਪੂ ਦੋਵਾਂ ਦੀਆਂ ਅੱਖਾਂ ਵਿੱਚ ਅੱਥਰੂ ਸਨ। ਪੰਚਾਇਤ ਵੱਲੋਂ ਦੋਵੇਂ ਪੁੱਤਰਾਂ ਨੂੰ ਇੱਕ ਇੱਕ ਪਰਚੀ ਚੁੱਕਣ ਦੇ ਲਈ ਕਿਹਾ। ਦੋਵੇਂ ਪੁੱਤਰਾਂ ਨੇ ਇਸੇ ਤਰ੍ਹਾਂ ਹੀ ਕੀਤਾ। ਛੋਟੇ ਸਰਵਣ ਦੇ ਹਿੱਸੇ ਬੇਬੇ ਮੁਖਤਿਆਰ ਕੌਰ ਆ ਗਈ ਅਤੇ ਵੱਡੇ ਸਰਵਣ ਦੇ ਹਿੱਸੇ ਬਾਪੂ ਬਿਸ਼ਨ ਸਿਉਂ ਆ ਗਿਆ। ਦੋਹਾਂ ਪੁੱਤਰਾਂ ਅਤੇ ਨੋਹਾਂ ਤੋਂ ਬਿਨਾਂ ਸੱਥ ਵਿੱਚ ਉਹ ਕਿਹੜੀ ਅੱਖ ਸੀ ਜਿਹੜੀ ਰੋਈ ਨਾ ਹੋਵੇਗੀ। ਬੇਬੇ ਮੁਖਤਿਆਰ ਕੌਰ ਅਤੇ ਬਾਪੂ ਬਿਸ਼ਨ ਸਿਉਂ ਦਾ ਵਿਛੋੜਾ ਅਤੇ ਦੋਹਾਂ ਪੁੱਤਰਾਂ ਵੱਲੋਂ ਦੋਹਾਂ ਨੂੰ ਬੁਢਾਪੇ ਵਿੱਚ ਇਸ ਤਰ੍ਹਾਂ ਵੱਖ ਕਰਨਾ ਹਰ ਇੱਕ ਦੇਖਣ ਵਾਲੀ ਅੱਖ ਰੋਣ ਨੂੰ ਮਜਬੂਰ ਕਰ ਰਿਹਾ ਸੀ। ਸਮਾਂ ਬੀਤਦਾ ਗਿਆ। ਬੇਬੇ ਮੁਖਤਿਆਰ ਕੌਰ ਅਤੇ ਬਾਪੂ ਬਿਸ਼ਨ ਸਿੰਘ ਇੱਕ ਦੂਜੇ ਨਾਲ ਗੱਲ ਕਰਨਾ ਤਾਂ ਡਰ, ਇੱਕ ਦੂਜੇ ਨੂੰ ਵੇਖਣ ਦੇ ਲਈ ਵੀ ਤਰਸ ਗਏ ਸਨ। ਇੱਕ ਦਿਨ ਅਚਾਨਕ ਦੋਵੇਂ ਪੁੱਤਰ ਅਤੇ ਨੂੰਹ ਕਿਸੇ ਰਿਸ਼ਤੇਦਾਰੀ ਵਿੱਚ ਵਿਆਹ ਦੇ ਪ੍ਰੋਗਰਾਮ ਉੱਤੇ ਗਏ ਸਨ। ਬੇਬੇ ਮੁਖਤਿਆਰ ਕੌਰ ਅਤੇ ਬਾਪੂ ਬਿਸ਼ਨ ਸਿੰਘ ਨੂੰ ਘਰ ਦੀ ਰਾਖੀ ਸਮਝ ਕੇ ਇਕੱਲਿਆਂ ਛੱਡ ਦਿੱਤਾ ਗਿਆ। ਡਰਦੇ ਡਰਦੇ ਬਾਪੂ ਬਿਸ਼ਨ ਸਿਉਂ ਨੇ ਆਪਣੀ ਖੁੰਡੀ ਦਾ ਸਹਾਰਾ ਲੈ ਕੇ ਕੰਧ ਕੋਲ ਹੋ ਕੇ ਬੇਬੇ ਮੁਖਤਿਆਰ ਕੌਰ ਨੂੰ ਆਵਾਜ਼ ਦਿੱਤੀ। ਬੇਬੇ ਮੁਖਤਿਆਰ ਕੌਰ ਵੀ ਡਿੱਗਦੀ ਢਹਿੰਦੀ ਕੰਧ ਕੋਲ ਆ ਗਈ। ਬਾਪੂ ਬਿਸ਼ਨ ਸਿਉਂ ਅਤੇ ਬੇਬੇ ਮੁਖਤਿਆਰ ਕੌਰ ਦੋਹਾਂ ਦਾ ਮਨ ਭਰ ਆਇਆ। ਬਾਪੂ ਬਿਸ਼ਨ ਸਿਉਂ ਕਹਿਣ ਲੱਗਿਆ ਕਿ ਸੁਣ ਮੁਖਤਿਆਰ ਕੌਰੇ, ਤੂੰ ਸਾਰੀ ਉਮਰ ਮੇਰਾ ਬੜਾ ਸਾਥ ਦਿੱਤਾ, ਹੁਣ ਇਸ ਤਰ੍ਹਾਂ ਦੂਰ ਹੋਣ ਦਾ ਦੁੱਖ ਸਹਾਰਿਆ ਨਹੀਂ ਜਾਂਦਾ। ਇਹ ਘਰ ਵੀ ਵੱਢ ਵੱਢ ਖਾਣ ਨੂੰ ਪੈਂਦਾ ਜੋ ਕਦੀ ਆਪਾਂ ਆਪਣੀ ਔਲਾਦ ਲਈ ਬੜੀ ਰੀਝ ਨਾਲ ਬਣਾਇਆ ਸੀ। ਤੂੰ ਕਦੀ ਕਦੀ ਧਾ ਕੇ ਮਿਲ ਜਾਇਆ ਕਰ, ਦੁੱਖ ਸੁੱਖ ਸਾਂਝਾ ਕਰ ਲਿਆ ਕਰ। ਕਿੰਨੇ ਸੋਹਣੇ ਦਿਨ ਸੀ ਉਹ ਜਦੋਂ ਦੋਵੇਂ ਸਰਵਣ ਪੁੱਤਰਾਂ ਨੇ ਆਪਣੇ ਘਰ ਜਨਮ ਲਿਆ ਸੀ। ਆਪਾਂ ਸੋਚਿਆ ਸੀ ਕਿ ਚਲੋ ਪੁੱਤਰ ਵੱਡੇ ਹੋਣਗੇ, ਆਪਣੇ ਬੁਢਾਪੇ ਦਾ ਸਹਾਰਾ ਬਣਨਗੇ, ਪਰ ਆਹ ਕੀ ਹੋ ਗਿਆ ਮੁਖਤਿਆਰ ਕੁਰੇ? ਅੱਗੋਂ ਬੇਬੇ ਮੁਖਤਿਆਰ ਕੌਰ ਬੋਲੀ, ਬਿਛਣ ਸਿਉਂ ਹੌਸਲਾ ਕਰ, ਆਪਾਂ ਕਿਸੇ ਨੂੰ ਕੀ ਦੋਸ਼ ਦੇ ਸਕਦੇ ਹਾਂ, ਇਹ ਤਾਂ ਆਪਣੀ ਤਕਦੀਰ ਸੀ। ਹੱਗੋ ਬਾਪੂ ਬੋਲਿਆ, ਮੁਖਤਿਆਰ ਕੁਰੇ, ਹੁਣ ਤਾਂ ਪਹਿਲਾਂ ਨਾਲੋਂ ਇੱਜ਼ਤ ਮਾਣ ਵੀ ਘੱਟ ਗਿਆ, ਕੋਈ ਪਾਣੀ ਦਾ ਗਲਾਸ ਵੀ ਨਹੀਂ ਦਿੰਦਾ। ਆ ਖੰਘ ਦੀ ਦਵਾਈ ਮੈਂ ਮਸਾਂ ਮਿੰਨਤਾਂ ਕਰ ਕਰਕੇ ਮੰਗਾਈ ਆ, ਹੁਣ ਤਾਂ ਆਪਣੇ ਪੁੱਤਰਾਂ ਅਤੇ ਨੂੰਹਾਂ ਨੂੰ ਆਪਣੇ ਨਾਲ ਕੋਈ ਮੋਹ ਨਹੀਂ ਰਹਿ ਗਿਆ। ਹੁਣ ਤਾਂ ਮੁਖਤਿਆਰ ਕੁਰੇ ਕਦੇ ਕਦਾਈ ਨੌ ਪੁੱਤਰ ਵੀ ਆਖਦੇ ਨੇ ਕਿ ਬਾਪੂ ਹੁਣ ਤੇਰਾ ਛੁਟਕਾਰਾ ਹੀ ਹੋ ਜਾਵੇ, ਸਾਥੋਂ ਰੋਜ਼ ਰੋਜ਼ ਦੀਆਂ ਤੇਰੀਆਂ ਦਵਾਈਆਂ ਨਹੀਂ ਆਉਂਦੀਆਂ। ਹੁਣ ਮੁਖਤਿਆਰ ਕੁਰੇ ਮੇਰੇ ਤੋਂ ਬਹੁਤਾ ਲੰਬਾ ਸਮਾਂ ਜਿਉ ਨਹੀਂ ਹੋਣਾ। ਇਹ ਸੁਣ ਕੇ ਬੇਬੇ ਮੁਖਤਿਆਰ ਕੌਰ ਦੀ ਭੁੱਬ ਨਿਕਲ ਜਾਂਦੀ ਆ। ਅੱਗੋਂ ਬੇਬੇ ਕਹਿੰਦੀ ਆ, ਕੋਈ ਨਾ ਬਿਸ਼ਨ ਸਿਓ, ਤੂੰ ਮਨ ਹੌਲਾ ਨਾ ਕਰ, ਮੈਂ ਵੀ ਬਹੁਤ ਦੁਖੀ ਹਾਂ। ਘਰ ਦਾ ਸਮਾਨ ਤਾਂ ਵੰਡਿਆ ਹੀ ਸੀ, ਪਰ ਬੁੱਢੇ ਵਰੇ ਪੁੱਤਰਾਂ ਨੇ ਇੱਕ ਦੂਜੇ ਦਾ ਸਹਾਰਾ ਆਪਾਂ ਨੂੰ ਵੀ ਅਲੱਗ ਕਰਤਾ। ਹੁਣ ਇਕੱਲੀ ਬੈਠੀ ਆਪਣੇ ਆਪ ਨਾਲ ਗੱਲਾਂ ਕਰਦੀ ਰਹਿੰਦੀ ਹਾਂ, ਕੋਈ ਨੇੜੇ ਵੀ ਨਹੀਂ ਆਉਂਦਾ। ਤੂੰ ਵੱਡੇ ਪੁੱਤਰ ਵੱਲ ਨਹੀਂ ਜਾਣਾ, ਮੈਨੂੰ ਵੀ ਤਾਂ ਦਿਨ ਰਾਤ ਇਹੋ ਧਮਕੀ ਦਿੱਤੀ ਜਾਂਦੀ ਹੈ। ਹੁਣ ਤਾਂ ਸਰਦਾਰਾ ਆ ਬੱਸ ਦਿਨ ਘਟੀਆ ਹੀ ਆ। ਅੱਗੋਂ ਬੇਬੇ ਮੁਖਤਿਆਰ ਕੌਰ ਆਖਦੀ ਆ ਕਿ ਹੁਣ ਤਾਂ ਉਸ ਨੂੰ ਬੇਹੀ ਰੋਟੀ ਨਸੀਬ ਹੁੰਦੀ ਆ ਆਚਾਰ ਨਾਲ, ਬਸ ਉਸ ਨਾਲ ਹੀ ਬੇਲਾ ਪੂਰਾ ਕਰਦੀ ਹਾਂ। ਬਿਸ਼ਨ ਸਿਓ, ਹੁਣ ਤਾਂ ਤੂੰ ਵੀ ਸਬਰ ਦਾ ਘੁੱਟ ਭਰ, ਕੋਈ ਮੰਗਿਆ ਪਾਣੀ ਦਾ ਗਲਾਸ ਵੀ ਨਹੀਂ ਫੜਾਉਂਦਾ। ਇਹ ਸੁਣ ਕੇ ਬਾਪੂ ਬਿਸ਼ਨ ਸਿਓ ਦੀਆਂ ਅੱਖਾਂ ਵਿੱਚ ਪਾਣੀ ਵਹਿ ਤੁਰਦਾ ਏ। ਇੱਕ ਦੂਜੇ ਦਾ ਦਰਦ ਸੁਣ ਕੇ ਦੋਵੇਂ ਜਾਣੇ ਭੁੱਬਾਂ ਮਾਰਦੇ ਨੇ। ਬੁੱਢੀਆਂ ਅੱਖਾਂ ਵਿੱਚ ਪੁੱਤਰਾਂ ਦੇ ਆਸਰੇ ਸੁਖੀ ਰਹਿਣ ਦਾ ਖਾਬ ਵੀ ਅਧੂਰਾ ਰਹਿ ਜਾਂਦਾ ਏ। ਕੁਝ ਸਮੇਂ ਬਾਅਦ ਬਾਪੂ ਬਿਸ਼ਨ ਸਿਓ ਬੇਬੇ ਮੁਖਤਿਆਰ ਕੌਰ ਨੂੰ ਆਵਾਜ਼ ਦਿੰਦਾ ਹੈ, ਪਰ ਅੱਗੋਂ ਆਵਾਜ਼ ਨਹੀਂ ਆਉਂਦੀ। ਬਾਪੂ ਬਿਸ਼ਨ ਸਿਓ ਫਿਰ ਆਵਾਜ਼ ਦਿੰਦਾ ਹੈ, ਪਰ ਹੁਣ ਵੀ ਕੋਈ ਜਵਾਬ ਨਹੀਂ ਆਉਂਦਾ। ਤਾਂ ਬਾਪੂ ਆਖਦਾ ਹੈ ਕਿ ਕੀ ਗੱਲ ਮੁਖਤਿਆਰ ਕੁਰੇ, ਤੂੰ ਬੋਲਦੀ ਕਿਉਂ ਨਹੀਂ, ਇੱਕ ਵਾਰ ਤਾਂ ਬੋਲ। ਹੁਣ ਬਾਪੂ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਕਿ ਉਹਦੀ ਜੀਵਨ ਸਾਥਣ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੀ। ਇਹਨਾਂ ਦੁੱਖਾਂ ਜੋ ਪੁੱਤਰਾਂ ਦੁਆਰਾ ਉਹਨਾਂ ਨੂੰ ਦਿੱਤੇ ਗਏ ਸਨ ਅਤੇ ਆਪਸੀ ਵਿਛੋੜੇ ਦੇ ਕਾਰਨ ਆਖਰ ਬਾਪੂ ਵੀ ਲੱਖਾਂ ਹੀ ਸੁਪਨੇ ਅਤੇ ਰੀਝਾਂ ਸੀਨੇ ਵਿੱਚ ਲੈ ਕੇ ਉਹ ਆਸਾਂ ਜੋ ਪੁੱਤਰਾਂ ਤੋਂ ਲਗਾਈਆਂ ਸਨ ਪਰ ਪੂਰੀਆਂ ਨਾ ਹੋ ਸਕੀਆਂ, ਬਹੁਤ ਸਾਰੇ ਦੁੱਖ ਆਪਣੇ ਅੰਦਰ ਲੈ ਕੇ ਇੱਕ ਝੂਠੀ ਦੁਨੀਆਂ ਨੂੰ ਅਲਵਿਦਾ ਗਿਆ। ਇਹ ਸੀ ਬਾਪੂ ਬਿਸ਼ਨ ਸਿਓ ਅਤੇ ਮਾਤਾ ਮੁਖਤਿਆਰ ਕੌਰ ਦੇ ਸੀਨੇ ਦਾ ਦਰਦ ਜੋ ਉਹਨਾਂ ਨੂੰ ਚਾਵਾਂ ਅਤੇ ਰੀਝਾਂ ਨਾਲ ਪਾਲੇ ਹੋਏ ਸਰਵਣ ਪੁੱਤਰਾਂ ਨੇ ਦਿੱਤਾ। ਅੱਜ ਦੇ ਸਾਰੇ ਪੜ੍ਹੇ ਲਿਖੇ ਸਰਵਣ ਪੁੱਤਰਾਂ ਅਤੇ ਧੀਆਂ ਨੂੰ ਇੱਕ ਬੇਨਤੀ ਹੈ ਕਿ ਆਪਣੇ ਮਾਂ ਬਾਪ ਦੇ ਪਾਲਣ ਪੋਛਣ ਦਾ ਮੁੱਲ ਜ਼ਰੂਰ ਮੋੜ ਦਿਆ ਕਰੋ। ਜੇਕਰ ਤੁਸੀਂ ਉਹਨਾਂ ਨੂੰ ਰੋਟੀ ਨਹੀਂ ਦੇ ਸਕਦੇ ਤਾਂ ਕਿਰਪਾ ਕਰਕੇ ਉਹਨਾਂ ਨੂੰ ਇੱਕ ਦੂਜੇ ਤੋਂ ਵੱਖ ਵੀ ਨਾ ਕਰੋ। ਇਹ ਕਹਾਣੀ ਸਾਨੂੰ ਭੇਜੀ ਸੀ ਗੋਲਡੀ ਫਰੋਮ ਖੰਨੇ ਤੋਂ। ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਇਸ ਕਹਾਣੀ ਨੂੰ ਤੁਸੀਂ ਲਾਈਕ ਕਰ ਸਕਦੇ ਹੋ, ਥੱਲੇ ਕਮੈਂਟ ਕਰ ਸਕਦੇ ਹੋ ਅਤੇ ਵੱਧ ਤੋਂ ਵੱਧ ਇਸ ਕਹਾਣੀ ਨੂੰ ਸ਼ੇਅਰ ਕਰ ਸਕਦੇ ਹੋ। ਤੁਸੀਂ ਵੀ ਆਪਣੀ ਕੋਈ ਕਹਾਣੀ ਸਾਨੂੰ ਭੇਜਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ +91 902 33 33 024, ਯਾਨੀ ਕਿ 90233 33 024 'ਤੇ ਆਪਣਾ ਨਾਮ, ਕਹਾਣੀਕਾਰ ਦਾ ਨਾਮ ਅਤੇ ਕਹਾਣੀ ਭੇਜ ਸਕਦੇ ਹੋ। ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਮੈਨੂੰ ਦਿਓ ਆਗਿਆ, ਸੁਣਦੇ ਰਹੋ ਦੇਸੀ ਵਰਲਡ ਰੇਡੀਓ।